ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ ਰੇਡੀਓ,
ਪੰਜਾਬੀ ਰੇਡੀਓ। ਆਪਾਂ ਸਾਂਝੀਆਂ ਕਰਦੇ ਆ ਰਹੇ ਹਾਂ, ਆਓ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨ੍ਹਾਂ ਨੇ ਜੋ ਖਾਲਸਾ ਸਾਜਿਆ ਹੈ ਤੇ ਨਾਲ ਨਵਾਜਿਆ ਵੀ ਹੈ, ਖਾਲਸੇ ਨੂੰ ਸਰਦਾਰੀ ਦਿੱਤੀ, ਖਾਲਸੇ ਨੂੰ ਸਹਿਬੀ ਦਿੱਤੀ ਤੇ ਜਿਸ ਦਿਨ ਇਹ ਬਖਸ਼ਿਸ਼ਾਂ ਹੋਈਆਂ ਕੁਝ ਬਚਨ ਕਲਗੀਧਰ ਨੇ ਦ੍ਰਿੜ ਕਰਾਏ ਕਿ ਖਾਲਸਾ ਜੀ ਤੁਹਾਡਾ ਜਨਮ ਹੈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਔਰ ਤੁਸੀਂ ਵਾਸੀ ਹੋ ਆਨੰਦਪੁਰ ਸਾਹਿਬ ਦੇ ਤੇ ਅੱਜ ਤੱਕ ਜਿੱਥੇ ਜਿੱਥੇ ਵੀ ਇਹ ਪ੍ਰਕਿਰਿਆ ਨੂੰ ਨਿਭਾਇਆ ਜਾ ਰਿਹਾ ਹੈ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਦਿੰਦੇ ਨੇ ਤਾਂ ਉਸ ਵਕਤ ਇਹ ਬਚਨ ਦੁਹਰਾਏ ਜਾਂਦੇ ਨੇ ਕਿ ਖਾਲਸਾ ਜੀ ਤੁਸੀਂ ਆਨੰਦਪੁਰ ਦੇ ਵਾਸੀ ਹੋ। ਪਰ ਸੋਚਣ ਵਾਲੀ ਗੱਲ ਇਹ ਵੇ ਕਿ ਕੋਈ ਸਿੱਖ ਕਿਸੇ ਪਿੰਡ ਵਿੱਚ ਵੱਸਦਾ ਹੈ, ਕੋਈ ਨਗਰ ਵਿੱਚ, ਕੋਈ ਸ਼ਹਿਰ ਵਿੱਚ, ਦੇਸਾਂ ਵਿਦੇਸਾਂ ਵਿੱਚ ਵੱਸਦੇ ਸਿੱਖ ਗੁਰੂ ਨਾਨਕ ਨਾਮ ਲੇਵਾ ਪ੍ਰਾਣੀ ਤਾਂ ਅਸੀਂ ਤਨ ਕਰਕੇ ਸਰੀਰ ਕਰਕੇ ਵੱਖ ਵੱਖ ਥਾਵਾਂ ਦੇ ਵਾਸੀ ਹਾਂ, ਪਰ ਅਸੀਂ ਆਨੰਦਪੁਰ ਦੇ ਵਾਸੀ ਕਿਵੇਂ ਹੋ ਗਏ? ਦਰਅਸਲ ਇੱਥੇ ਤਨ ਦੀ ਬਾਤ ਨਹੀਂ ਹੈ, ਆਨੰਦਪੁਰੀ ਅੰਦਰਲੀ ਇੱਕ ਅਵਸਥਾ ਦਾ ਨਾਮ ਹੈ। ਅਕਾਲ ਪੁਰਖ ਪਰਮਾਤਮਾ ਉਹਦਾ ਜਿਹੜਾ ਸਵਰੂਪ ਕਥਨ ਕੀਤਾ ਗਿਆ ਨਾ, ਸੱਤ ਚਿੱਤ ਆਨੰਦ, ਉਹ ਸੱਚਾ ਹੈ, ਚੇਤਨ ਹੈ, ਭਾਵ ਕਿ ਜੜ ਨਹੀਂ ਹੈ। ਜਿੰਨੀ ਵੀ ਇਹ ਸੰਸਾਰ ਵਿੱਚ ਹਰਕਤ ਹੈ ਨਾ, ਹਿਲ ਜੁਲ ਹੈ ਜਾਂ ਜਨ ਜੀਵਨ ਹੈ, ਇਹ ਉਹਦੇ ਕਰਕੇ ਹੈ ਜੇ ਉਹ ਚੇਤਨ ਰੂਪ ਪਰਮਾਤਮਾ ਸਾਰਿਆਂ ਦੇ ਅੰਦਰ ਬੈਠਾ। ਸੱਤ ਚਿੱਤ ਤੇ ਆਨੰਦ, ਉਹ ਆਨੰਦ ਸਰੂਪ ਹੈ ਜਿਸ ਦੇ ਅੰਦਰ ਉਹਦੀ ਯਾਦ ਵੱਸ ਗਈ, ਜਿਹਦੇ ਅੰਦਰ ਉਹ ਟਿਕ ਗਿਆ, ਮਨ ਵਿੱਚ ਜਿਸ ਦੇ ਵਾਹਿਗੁਰੂ ਜੀ ਦੀ ਯਾਦ ਦਾ ਆਸਣ ਲੱਗ ਗਿਆ ਨਾ। ਤਾਂ ਧਿਆਨ ਦਿਓ, ਸੰਸਾਰ ਵਿੱਚ ਆਪਾਂ ਵੇਖਦੇ ਹਾਂ ਇੱਕ ਮਾਤਾ ਪਿਤਾ ਆਪਣੇ ਬੱਚੇ ਨੂੰ ਲੈ ਕੇ ਉਹਨੂੰ ਲਾਡ ਲਡਾਉਂਦਾ, ਲੋਰੀਆਂ ਦਿੰਦਾ, ਮੂੰਹ ਚੁੰਮਦਾ, ਬੜੇ ਹਾਸੇ ਖੇਡੇ ਉਹਦੇ ਨਾਲ ਕਰਦਾ। ਪਰ ਇਹ ਸਾਡੇ ਘਰ ਦਾ ਇਤਿਹਾਸ ਹੈ ਕਿ ਇਸ ਘਰ ਵਿੱਚ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾ ਕੇ ਉਹ ਮਾਵਾਂ ਨੇ ਕੀ ਕਿਹਾ ਕਿ ਅਸੀਂ ਆਨੰਦ ਵਿੱਚ ਹਾਂ, ਅਸੀਂ ਆਨੰਦ ਵਿੱਚ ਹਾਂ। ਇੱਥੇ ਮੌਤ ਵਿੱਚੋਂ ਵੀ ਆਨੰਦ ਵੇਖਿਆ ਜਾਂਦਾ। ਕਬੀਰ, ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ। ਪਰ ਇੱਕ ਉਹ ਦੁਨੀਆਂ ਵੀ ਹੈ ਜਿਹੜੀ ਮੌਤ ਨੂੰ ਦੇਖ ਕੇ ਡਰਦੀ ਹੈ। ਜੇ ਮਰਨਾ ਹੈ ਸਭ ਜਾਗਤ ਤਰਾਸਿਆ, ਤਰਾਸ ਦਾ ਅਰਥ ਹੁੰਦਾ ਡਰ, ਸੋ ਮਰਨਾ ਗੁਰ ਸ਼ਬਦ ਪ੍ਰਕਾਸਿਆ। ਮਨੁੱਖ ਬੜੇ ਸਾਧਨ ਜਟਾਉਂਦਾ, ਬੜੀ ਸੁਰੱਖਿਆ ਕਰਦਾ ਕਿ ਮੈਂ ਕਿਤੇ ਮਰ ਨਾ ਜਾਵਾਂ, ਮੇਰੀ ਮੌਤ ਨਾ ਆ ਜੇ। ਵੱਡੇ ਵੱਡਿਆਂ ਦਾ ਰੰਗ ਪੀਲਾ ਪੈ ਜਾਂਦਾ ਜਦੋਂ ਇਹ ਸਮਾਂ ਆ ਜੇ। ਪਰ ਇੱਕ ਉਹ ਦੁਨੀਆ ਆਨੰਦਪੁਰੀ ਦੀ, ਆਨੰਦ ਦੀ ਅਵਸਥਾ ਵਿੱਚ ਰਹਿਣ ਵਾਲੇ ਗੁਰਮੁਖ ਜਨ ਜਿਹੜੇ ਕਹਿੰਦੇ ਨੇ ਮੌਤ ਸਾਡੇ ਵਾਸਤੇ ਆਨੰਦ ਹੈ, ਮੌਤ ਸਾਡੇ ਵਾਸਤੇ ਚਾਅ ਹੈ। ਕਬੀਰ, ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਉਹ ਮਾਵਾਂ ਨੇ ਕੀ ਕਿਹਾ, ਬੱਚਿਆਂ ਦੇ ਟੋਟੇ ਗਲਾਂ ਵਿੱਚ ਪਵਾ ਕੇ ਕਿਹਾ ਅਸੀਂ ਆਨੰਦ ਵਿੱਚ ਹਾਂ, ਅਸੀਂ ਖੇੜੇ ਵਿੱਚ ਹਾਂ। ਫਿਰ ਜੋ ਸਤਿਗੁਰੂ ਜੀ ਨੇ ਸਾਨੂੰ ਬਾਣੀ ਦਿੱਤੀ ਨਾ, ਉਹ ਵੀ ਆਨੰਦ ਸਰੂਪ, ਪਰਮਾਤਮਾ ਵੀ ਆਨੰਦ ਸਰੂਪ, ਉਹਦੀ ਬਾਣੀ ਵੀ ਆਨੰਦ ਸਰੂਪ, ਤੇ ਸਿੱਖ ਦੇ ਜਿਹੜੇ ਸੰਸਕਾਰ ਨੇ, ਜਨਮ ਸੰਸਕਾਰ ਤੇ ਫਿਰ ਅੰਮ੍ਰਿਤ ਸੰਸਕਾਰ ਤੇ ਅਗਲਾ ਸੰਸਕਾਰ ਆਨੰਦ ਸੰਸਕਾਰ, ਜਿਹੜੀ ਇਹ ਪ੍ਰਕਿਰਿਆ, ਇਹਨੂੰ ਕਿਸੇ ਨੇ ਵਿਆਹ ਕਿਹਾ, ਕਿਸੇ ਨੇ ਨਿਕਾਹ ਕਿਹਾ, ਕਿਸੇ ਨੇ ਸ਼ਾਦੀ ਕਿਹਾ, ਕਿਸੇ ਨੇ ਮੈਰਿਜ ਕਿਹਾ, ਕਿਸੇ ਨੇ ਕੰਪਨੀ ਕਿਹਾ, ਕਿਸੇ ਨੇ ਸਮਝੌਤਾ ਕਿਹਾ। ਪਰ ਸਾਡੇ ਘਰ ਵਿੱਚ ਇਹ ਪ੍ਰਕਿਰਿਆ ਨੂੰ ਕੀ ਕਹਿੰਦੇ ਨੇ, ਆਨੰਦ ਕਾਰਜ, ਉਹ ਕਾਰਜ ਜਿਹੜਾ ਆਨੰਦ ਵਾਲਾ। परमात्मा आनंद स्वरूप, बाणी आनंद स्वरूप, सिख नू अवस्था भी आनंद दी दित्ती। सिख दे घर विच चाहे एक वक्त दा प्रशादा पकदा, एक दा नहीं पकदा, कखां दी कुल्ली च सिख रहिंदा होवे, फटे पुराने चीर कपड़े हंडाउंदा होवे, पर ओ अंदर ओदे बाणी है, अंदर ओदे कलंगी धर दा प्यार है। ओनू पुछिए भी दस सिखा की हाल है, कहिंदा जी आनंद विच। ओ कदे नहीं कहिंदा मैं भुखा, मैं प्यासा, मैं लोड़वंद, नहीं नहीं, ओ ऐन चढ़दी कला वाला जवाब दिंदा जी आनंद विच आ, मैं आनंद दी वस्ता मेरे कोल। ਇਹ ਸਭ ਕੁਝ ਕਿੱਥੋਂ ਆ ਗਿਆ? ਇਹਦਾ ਜਵਾਬ ਸਤਿਗੁਰੂ ਜੀ ਦੇ ਰਹੇ ਨੇ ਕਿ ਜਿਹੜਾ ਸਤਿਗੁਰੂ ਦੇ ਨਾਲ ਜੁੜ ਗਿਆ ਨਾ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਧਾ ਬਿਨ ਸਜਾਏ ਹਰ ਪਰਮ ਪਦ ਲਹੀਐ। ਜਦੋਂ ਕਲਗੀਧਰ ਨੇ ਚਮਕੌਰ ਦੀ ਗੜੀ ਵਿਚੋਂ ਚਾਲੇ ਪਾਤੇ ਨਾ, ਤਾੜੀ ਮਾਰ ਕੇ ਸਤਿਗੁਰ ਨਿਕਲੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਤਿੰਨਾਂ ਨੂੰ ਇਸ਼ਾਰਾ ਕਰਤਾ ਵੀ ਆਹ ਤਾਰੇ ਦੀ ਸੇਧ ਆ ਜਿਓ। ਭਾਈ ਗੁਲਾਬਾ ਤੇ ਭਾਈ ਪੰਜਾਬਾ ਦੋ ਮਸੰਦ ਸੀ ਮਾਛੀਵਾੜੇ ਦੇ, ਇਹਦੇ ਬਾਗ ਵਿਚ ਸਤਿਗੁਰ ਜਾ ਕੇ ਠਹਿਰੇ ਨੇ, ਇਕ ਢੀਮ ਦਾ ਸਰਾਣਾ ਲਾ ਕੇ ਪਏ ਤੇ ਸਤਿਗੁਰਾਂ ਦਾ ਪਾਵਨ ਹੱਥ ਸ਼ਮਸ਼ੀਰ ਦੇ ਮੁੱਠੇ ਵਿਚ ਹੈ। ਤਾਂ ਉਹ ਵਕਤ ਸਿੱਖ ਪਹੁੰਚੇ ਨੇ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਜਦੋਂ ਸਤਿਗੁਰੂ ਜੀ ਦੇ ਕੋਲ ਆਏ, ਗੁਰੂ ਮਹਾਰਾਜ ਦੀ ਸੇਵਾ ਵਿਚ ਹਾਜ਼ਰ ਹੋਏ ਤੇ ਉੱਥੇ ਇਕ ਬਚਨ ਚੱਲ ਪਿਆ। ਭਾਈ ਦਇਆ ਸਿੰਘ ਕਹਿਣ ਲੱਗੇ ਸਤਿਗੁਰੂ ਜੀ ਵੀ ਹੁਣ ਆਨੰਦਪੁਰੀ ਦਾ ਕੀ ਬਣੂਗਾ, ਇਹ ਆਨੰਦਪੁਰੀ ਦਾ ਕੀ ਬਣਨਾ ਹੁਣ, ਕਿਉਂਕਿ ਇਹ ਉਹ ਨਗਰੀ ਹੈ ਜੋ ਸਤਿਗੁਰੂ ਜੀ ਨੇ ਮੁੱਲ ਖਰੀਦ ਕੇ ਵਸਾਈ ਹੈ, ਇਹਨੂੰ ਮੁੱਲ ਖਰੀਦਿਆ ਸੀ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ, ਹੁਣ ਆਨੰਦਪੁਰੀ ਦਾ ਕੀ ਬਣਨਾ। ਤਾਂ ਪਾਤਸ਼ਾਹ ਕਹਿਣ ਲੱਗੇ ਭਾਈ ਦਇਆ ਸਿਆ, ਹੋ ਸਕਦਾ ਇਹ ਬਾਹਰਲੀ ਜਿਹੜੀ ਆਨੰਦਪੁਰੀ ਹੈ ਨਾ, ਇਹ ਇਮਾਰਤਾਂ ਤੇ ਜ਼ਾਲਮਾਂ ਦਾ ਕਬਜ਼ਾ ਹੋ ਗਿਆ, ਪਹਾੜੀ ਫੌਜਾਂ ਦਾ, ਔਰੰਗੇ ਦੀਆਂ ਫੌਜਾਂ ਦਾ ਕਬਜ਼ਾ ਹੋ ਗਿਆ, ਪਰ ਜਿਹੜੀ ਅੰਦਰਲੀ ਆਨੰਦ ਦੀ ਅਵਸਥਾ ਹੈ ਨਾ, ਉਹ ਤੇ ਪਹਾੜੀ ਰਾਜੇ, ਇਹ ਔਰੰਗਜ਼ੇਬ ਦੀਆਂ ਫੌਜਾਂ ਕਬਜ਼ਾ ਨਹੀਂ ਕਰ ਸਕਦੀਆਂ। ਦਰਅਸਲ ਔਰੰਗਜ਼ੇਬ ਚਾਹੁੰਦਾ ਸੀ ਆਨੰਦਪੁਰ ਮੇਰੇ ਵਸ ਵਿਚ ਆ ਜੇ, ਪਹਾੜੀ ਰਾਜੇ ਭੀਮ ਚੰਦ ਵਰਗੇ ਵੀ ਇਹੀ ਚਾਹੁੰਦੇ ਸੀ, ਪਰ ਜਿਹੜਾ ਇਹ ਆਨੰਦ ਹੈ ਨਾ, ਇਹ ਆਨੰਦ ਗੁਰੂ ਨਾਲ ਸਿਰ ਲਾ ਕੇ ਨਹੀਂ ਮਿਲਦਾ, ਬਲਕਿ ਗੁਰੂ ਦੇ ਅੱਗੇ ਸਿਰ ਟੇਕ ਕੇ ਮਿਲਦਾ। ਗੁਰੂ ਦੇ ਅੱਗੇ ਜਿਨ੍ਹਾਂ ਨੇ ਆਪਣਾ ਆਪ ਸਮਰਪਿਤ ਕਰਤਾ, ਆਪਣਾ ਆਪ ਝੁਕਾਤਾ, ਇਹ ਆਨੰਦਪੁਰ ਦੀ ਅਵਸਥਾ ਉਹਨੂੰ ਮਿਲਦੀ ਹੈ ਤੇ ਗੁਰੂ ਨਾਲ ਸਿਰ ਲਾ ਕੇ ਇਹ ਆਨੰਦਪੁਰ ਦੀ ਅਵਸਥਾ ਨਹੀਂ ਮਿਲਦੀ। ਗੁਰੂ ਨੂੰ ਆਪਣਾ ਆਪ ਸੌਂਪਣਾ ਪੈਂਦਾ। ਪਰ ਇਹ ਆਨੰਦਪੁਰ ਦੀ ਅਵਸਥਾ ਤੇ ਸਿੱਖ ਜਾਵੇ ਕਿਵੇਂ, ਹੁਣ ਇਹਦਾ ਜਵਾਬ ਉਹ ਪ੍ਰਕਿਰਿਆ ਦੇ ਵਿੱਚ ਪਿਆ, ਜੋ ਪ੍ਰਕਿਰਿਆ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਤੇ ਨਿਭਾਈ ਸੀ। ਸਤਿਗੁਰੂ ਜੀ ਨੇ ਸਤਲੁਜ ਦੇ ਵਿੱਚੋਂ ਪਾਣੀ ਲਿਆ, ਹਾਲਾਂਕਿ ਉੱਥੇ ਖੂਹ ਵੀ ਸੀ, ਆਨੰਦਪੁਰ ਸਾਹਿਬ ਦੀ ਧਰਤੀ ਤੇ ਨਾ ਬਕਾਇਦਾ ਖੂਹ ਸੀ ਤੇ ਬੌਲੀ ਵੀ ਸੀ ਉੱਥੇ ਪਾਣੀ ਵਾਲੀ, ਉਥੋਂ ਪਾਣੀ ਨਹੀਂ ਲਿਆ ਮਹਾਰਾਜ ਨੇ। ਕਿੱਥੋਂ ਲਿਆ? ਸਤਲੁਜ ਦੇ ਵਿੱਚੋਂ, ਕਿਉਂਕਿ ਜਿਹੜਾ ਪਾਣੀ ਵਗਦਾ ਉਹ ਨਿਰਮਲ ਹੁੰਦਾ, ਸਵੱਛ ਹੁੰਦਾ, ਸ਼ੁੱਧ ਹੁੰਦਾ। ਸਤਿਗੁਰੂ ਜੀ ਨੇ ਜੋ ਕੁਝ ਵਰਤਿਆ, ਖੰਡਾ ਵਰਤਿਆ, ਬਾਟਾ ਲਿਆ, ਫਿਰ ਸੁਨਹਿਰਾ ਲਿਆ, ਹੇਠਾਂ ਕੰਬਲ ਵਰਛਾਇਆ, ਇਹ ਜੋ ਕੁਝ ਵੀ ਪ੍ਰਕਿਰਿਆ ਸੀ, ਇੱਕ ਇੱਕ ਵਿੱਚ ਬਹੁਤ ਡੂੰਘੀ ਰਮਜ ਹੈ। ਤੇ ਸਤਲੁਜ ਦਾ ਪਾਣੀ ਕਿਉਂ ਲਿਆ ਸੀ? ਕਿ ਸਿੱਖਾ, ਤੇਰੇ ਅੰਦਰ ਹਰ ਵਕਤ ਵਿਚਾਰਾਂ ਦੀ ਨਿਰਮਲਤਾ, ਸਵੱਛਤਾ, ਸ਼ੁੱਧਤਾ ਬਣੀ ਰਹੇ, ਤੇ ਜਿਵੇਂ ਇਹ ਸਤਲੁਜ ਦਾ ਪਾਣੀ ਹਰ ਵਕਤ ਆਪਣਾ ਪੈਂਡਾ ਤੈਅ ਕਰਦਾ ਨਾ, ਤੈਂ ਵੀ ਪਰਮਾਤਮਾ ਨੂੰ ਮਿਲਣ ਵਾਸਤੇ ਪੈਂਡਾ ਤੈਅ ਕਰਨਾ। ਭਈ ਪ੍ਰਾਪਤ ਮਨੁੱਖ ਦਿਓ ਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਉਹ ਮਾਰਗ ਤੇ ਚੱਲਣਾ, ਭੂਲੇ ਮਾਰਗ ਜਿਨਹੈ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਉਹ ਮਾਰਗ ਦਾ ਤੂੰ ਪਾਉਂਦੀ ਹੈ, ਉਹ ਮਾਰਗ ਤੇ ਤੂੰ ਤੁਰਨਾ, ਜੋ ਮਾਰਗ ਤੈਨੂੰ ਸਤਿਗੁਰੂ ਜੀ ਨੇ ਦ੍ਰਿੜ ਕਰਾਇਆ, ਪਾਣੀ ਤੋਂ ਇਹ ਸਿੱਖਿਆ ਦਿੱਤੀ। ਤਾਂ ਸਤਲੁਜ ਦੇ ਵਿੱਚੋਂ ਪਾਣੀ ਲਿਆ ਤੇ ਵਿੱਚ ਪਤਾਸੇ ਪਾਏ, ਮਿਠਾਸ ਪਾਈ ਹੈ, ਸਿੱਖ ਦਾ ਜਿਹੜਾ ਸੁਭਾਅ ਨਾ ਉਹ ਸਤਿਗੁਰੂ ਜੀ ਨੇ ਬਹੁਤ ਮਿੱਠਾ ਬਣਾਇਆ, ਕਿਉਂਕਿ ਅਕਾਲ ਪੁਰਖ ਪਰਮਾਤਮਾ ਦਾ ਸੁਭਾਅ ਵੀ ਮਿੱਠਾ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਉਹ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ। ਕੌਰਾ ਜਿਹੜੀ ਬਾਣੀ ਪੜ੍ਹਦਾ ਸਿੱਖ ਉਹ ਵੀ ਅੰਮ੍ਰਿਤ ਸਰੂਪ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਤੇ ਜਿਹੜਾ ਸਿੱਖ ਨਾਮ ਜਪਦਾ ਉਹ ਵੀ ਬੜਾ ਮਿੱਠਾ ਅੰਮ੍ਰਿਤ ਸਰੂਪ ਹੈ। ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ, ਜਿਸ ਸਿਮਰਤ ਸੁਖ ਪਾਈ ਹੈ ਸਭ ਤਿਖਾ ਬੁਝਾਈ। ਨਾਮ ਵੀ ਮਿੱਠਾ, ਬਾਣੀ ਮਿੱਠੀ ਤੇ ਪਤਾਸੇ ਵੀ ਮਿੱਠੇ, ਰੱਬ ਦਾ ਸੁਭਾਅ ਵੀ ਮਿੱਠਾ ਤੇ ਸਾਰਾ ਕੁਝ ਘੋਲ ਕੇ ਸਿੱਖ ਦੇ ਅੰਦਰ ਪਾਇਆ। ਕਾਹਦੇ ਲਈ ਸਿੱਖਾ, ਤੂੰ ਵੀ ਕੌੜਾ ਬੋਲਦਾ ਚੰਗਾ ਨਹੀਂ ਲੱਗਦਾ, ਜਦੋਂ ਵੀ ਬੋਲਣਾ ਤਾਂ ਮਿੱਠਾ ਬੋਲਣਾ। ਜਿੱਤ ਬੋਲਿਆ ਪਤ ਪਾਈਐ, ਸਾਹ ਬੋਲਿਆ ਪ੍ਰਵਾਨ, ਫਿੱਕਾ ਬੋਲ ਵਗੁਚਣਾ ਸੁਣ ਮੂਰਖ ਮਨ ਆ ਜਾਣ। ਬਾਟੇ ਵਿੱਚ ਪਾਣੀ ਪਾਇਆ, ਪਤਾਸੇ ਪਾਏ ਤੇ ਫਿਰ ਪਹਿਲੀ ਬਾਣੀ ਦਾ ਜਾਪ ਹੋਇਆ। ਉਹ ਕਿਹੜੀ ਹੈ ਜੀ? ਜਪਜੀ ਸਾਹਿਬ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਇਹ ਸ਼ਾਹਕਾਰ ਰਚਨਾ ਹੈ। ਤੇ ਜਪਜੀ ਦੇ ਮੁੱਢ ਵਿੱਚ ਪਰਮਾਤਮਾ ਦਾ ਸੁਭਾਅ ਹੈ ਜਿਹਨੂੰ ਮਿਲਣ ਵਾਸਤੇ ਅਸੀਂ ਆਏ ਹਾਂ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਉਹ ਅਕਾਲ ਪੁਰਖ ਪਰਮਾਤਮਾ ਦਾ ਸੁਭਾਅ ਹੈ ਜਿਹਨੂੰ ਮਿਲਣਾ। ਤੇ ਹੁਣ ਫਿਰ ਯਾਤਰਾ ਸ਼ੁਰੂ ਹੋ ਗਈ ਆਨੰਦਪੁਰੀ ਵੱਲ। ਇਹ ਆਨੰਦਪੁਰ ਦੀ ਅਵਸਥਾ ਕਿਵੇਂ ਮਿਲਣੀ ਹੈ? ਪਹਿਲਾਂ ਜਪਜੀ ਸਾਹਿਬ ਦੀ ਬਾਣੀ ਹੈ ਤੇ ਜਪਜੀ ਸਾਹਿਬ ਦੀ ਬਾਣੀ ਵਿੱਚ ਚਾਰ ਪੌੜੀਆਂ ਸੁਣਨ ਦੀਆਂ ਨੇ। ਪਹਿਲੇ ਪੜਾਅ ਤੇ ਸੁਣਨਾ ਤੇ ਸੁਣਨਾ ਕਿਵੇਂ ਆ? ਮਨੁੱਖ ਉਹ ਕੁਝ ਸੁਣਨਾ ਚਾਹੁੰਦਾ ਜੋ ਮੇਰੇ ਅਨੁਸਾਰ ਹੋਵੇ। ਮੈਂ ਉਹ ਕੁਝ ਸੁਣਾਂਗਾ ਜੋ ਮੇਰੇ ਅਨੁਸਾਰ ਹੈ, ਪਰ ਨਹੀਂ ਕੋਈ ਡਾਕਟਰ ਕੋਲ ਜਾ ਕੇ ਨਾ ਇਹ ਗੱਲ ਕਹੇ ਵੀ ਮੈਨੂੰ ਉਹ ਦਵਾਈ ਦਿਓ ਜਿਹੜੀ ਮੈਂ ਕਹਿ ਰਿਹਾ, ਉਹ ਦਵਾਈ ਮਿੱਠੀ ਹੋਵੇ। ਕੀ ਉਹ ਮਰੀਜ਼ ਦਾ ਕਦੇ ਇਲਾਜ ਹੋਜੂ? ਨਹੀਂ, ਕਦੇ ਨਹੀਂ ਹੋ ਸਕਦਾ। ਸਤਿਗੁਰੂ ਜੀ ਕੋਲ ਆਉਣਾ ਤੇ ਸਤਿਗੁਰ ਜੋ ਕਹਿੰਦੇ ਨੇ ਉਹਦੇ ਅੱਗੇ ਆਪਣਾ ਸੀਸ ਨਵਾ ਦੇਣਾ ਤੇ ਇਹ ਗੱਲ ਕਹਿਣੀ ਹੈ, ਪਾਤਸ਼ਾਹ ਮੇਰੇ ਜੀਵਨ ਵਿੱਚ ਬਹੁਤ ਕਮਜ਼ੋਰੀਆਂ ਨੇ, ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਭੈ ਭੂਲੇ, ਸੁਤਦਾਰਾ ਸਿਉ ਪ੍ਰੀਤ ਲਗਾਈ। ਇੱਕ ਉਤਮ ਪੰਥ ਸੁਣਿਓ ਗੁਰ ਸੰਗਤ, ਮੈਂ ਤਾਂ ਤੇਰੇ ਤੇ ਮਾਣ ਕਰਕੇ ਆਇਆ ਨਾ। ਜੇ ਤਾਂ ਮੈਂ ਆਪਣੀ ਗੱਲ ਕਰਾਂ ਤਾਂ ਮੇਰੇ ਵਿੱਚ ਕਿੰਨੇ ਕੁ ਔਗੁਣ ਨੇ ਕੋਈ ਗਿਣਤੀ ਨਹੀਂ ਹੋ ਸਕਦੀ। ਸਮੁੰਦਰ ਵੱਤ, ਜਿਵੇਂ ਸਮੁੰਦਰ ਵਿੱਚ ਪਾਣੀ ਹੈ ਉਹ ਅਥਾਹ ਹੈ, ਇਸੇ ਤਰ੍ਹਾਂ ਮੇਰੇ ਵਿੱਚ ਅਵਗਣ ਨੇ। ਤਾਂ ਗੁਰੂ ਜੀ ਦੇ ਅੱਗੇ ਆਪਣੇ ਆਪ ਨੂੰ ਖੜਾ ਦੇਣਾ ਤੇ ਸਤਿਗੁਰ ਦੀ ਬਾਣੀ ਨੂੰ ਮਨ ਨੀਵਾਂ ਕਰਕੇ ਸੁਣਨਾ। ਤੇ ਸੁਣਨਾ ਕਿਵੇਂ ਹੈ? ਬਿਲਕੁਲ ਜੀਰੋ ਹੋ ਕੇ, ਹੰਕਾਰ ਨਹੀਂ ਕਰਨਾ, ਬਿਲਕੁਲ ਈਗੋ ਨਹੀਂ ਰੱਖਣੀ, ਸੁਣਨਾ ਤੇ ਸੁਣਨਾ ਫਿਰ ਟਿਕ ਕੇ ਆਪਣੇ ਖਿਆਲਾਂ ਨੂੰ ਰੋਕ ਕੇ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਔਰ ਜੋ ਕੁਝ ਸੁਣਿਆ ਉਹਨੂੰ ਫਿਰ ਮੰਨਣ ਵਿੱਚ ਲੈ ਕੇ ਆਉਣਾ। ਚਾਰ ਪੌੜੀਆਂ ਸੁਣਨ ਦੀਆਂ ਤੇ ਚਾਰ ਪੌੜੀਆਂ ਅੱਗੇ ਮੰਨਣ ਦੀਆਂ। ਕੀ ਕਿਹਾ? ਸੁਣਿਆ ਮੰਨਿਆ ਮਨ ਕੀਤਾ ਭਾਉ। ਤੀਜੀ ਚੀਜ਼ ਆ ਗਈ ਵਿੱਚ ਪ੍ਰੇਮ, ਪਹਿਲਾਂ ਸੁਣਨਾ ਫਿਰ ਮੰਨਣਾ ਤੇ ਫਿਰ ਪ੍ਰੇਮ ਸਹਿਤ ਆਪਣੇ ਜੀਵਨ ਵਿੱਚ ਕਮਾਉਣਾ। ਅੰਤਰਗਤ ਤੀਰਥ ਮਲ ਨਾਉ, ਇਹਦੇ ਨਾਲ ਕੀ ਹੋਣਾ? ਅੰਦਰ ਦਾ ਇਸ਼ਨਾਨ ਹੋਣਾ, ਸਾਡੇ ਅੰਦਰ ਹੀ ਗੁਰਦੁਆਰਾ ਬਣ ਜਾਣਾ। ਇੱਕ ਤਾਂ ਇੱਥੇ ਬੈਠੇ ਨਾ ਆਪਾਂ ਗੁਰੂ ਦੇ ਦਰ ਤੇ, ਪਾਤਸ਼ਾਹ ਕਹਿੰਦੇ ਤੇਰੇ ਅੰਦਰ ਵੀ ਹਰਿਮੰਦਰ ਬਣ ਸਕਦਾ ਹੈ, ਤੇਰੇ ਅੰਦਰ ਹੀ ਗੁਰਦੁਆਰਾ ਬਣ ਸਕਦਾ ਹੈ। ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨਾ ਆਵਾਂ। ਉਹ ਜਿਹੜਾ ਅਕਾਲ ਪੁਰਖ ਪਰਮਾਤਮਾ ਨਾ ਉਹ ਮੰਨਣ ਤੇ ਖੜਾ ਤੇ ਅੱਜ ਤਰਕਵਾਦੀ ਯੁੱਗ ਹੈ, ਕਹਿੰਦੇ ਜੀ ਜੇ ਪਰਮਾਤਮਾ ਹੈ ਤਾਂ ਦਿਖਾਓ, ਜੇ ਹੈ ਤਾਂ ਦਿਖਾ ਦਿਓ। ਪਰ ਕਲਗੀਧਰ ਨੇ ਕੀ ਕਿਹਾ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੂ ਕਹਿ ਨਾ ਸਕਤ ਕਿਹੇ। ਰੂਪ ਨਾ ਰੇਖ ਨਾ ਰੰਗ ਕਿਸ ਤ੍ਰਿਹੋ ਗੁਣ ਤੇ ਪ੍ਰਭ ਭਿੰਨ, ਉਹ ਪਕੜ ਵਿੱਚ ਨਹੀਂ ਆਉਂਦਾ, ਆਗਮ ਅਗੋਚਰ ਹੈ ਨਾ, ਮਨ ਬਾਣੀ ਦੀ ਗਮਤਾ ਤੋਂ ਪਰੇ ਹੈ। ਤੇ ਜਿਹੜਾ ਦਿਸਦਾ ਨਹੀਂ ਉਹਨੂੰ ਅਸੀਂ ਕਿਵੇਂ ਮੰਨੀਏ? ਤਰਕ ਹੈ ਨਾ ਬੰਦੇ ਦੀ, ਵੀ ਜੋ ਦਿਸਦਾ ਉਹ ਮੰਨਣ ਵਿੱਚ ਆਉਂਦਾ, ਪਰ ਪਰਮਾਤਮਾ ਦਿਸਦਾ ਨਹੀਂ, ਪੱਕਾ ਟਿਕਾਣਾ ਨਹੀਂ, ਹੱਥ ਨਾਲ ਫੜਿਆ ਨਹੀਂ ਜਾਂਦਾ, ਰੰਗ ਰੂਪ ਉਹਦਾ ਕੋਈ ਨਹੀਂ, ਤੇ ਉਹਨੂੰ ਕਿਵੇਂ ਮੰਨੀਏ? ਪਰ ਸਾਡੇ ਸਰੀਰ ਵਿੱਚ ਬਹੁਤ ਕੁਝ ਐਸਾ ਹੈ ਜਿਹੜਾ ਦਿਸਦਾ ਨਹੀਂ ਪਰ ਉਹਨੂੰ ਮੰਨਦੇ ਹਾਂ ਆਪਾਂ। ਕਿਵੇਂ? ਬੰਦੇ ਨੂੰ ਭੁੱਖ ਲੱਗੀ ਹੈ, ਕਿ ਭੁੱਖ ਕੋਈ ਦਿਖਾ ਸਕਦਾ ਆਪਣੀ? ਆ ਕੇ ਘਰੇ ਆਪਣੀ ਮਾਤਾ ਨੂੰ ਜਾਂ ਪਤਨੀ ਨੂੰ ਭੈਣ ਨੂੰ ਕੋਈ ਇਨਸਾਨ ਕਹੇ ਵੀ ਮੈਨੂੰ ਭੁੱਖ ਬਹੁਤ ਲੱਗੀ ਆ, ਪ੍ਰਸ਼ਾਦਾ ਭੋਜਨ ਤਿਆਰ ਕਰ, ਤੇ ਅੱਗੋਂ ਬੀਬੀ ਕਹੇ ਵੀ ਦਿਖਾ ਕਿੱਥੇ ਲੱਗੀ ਹੈ, ਕਿੰਨੀ ਕ ਹੈ, ਉਹ ਅੱਗੋਂ ਹੱਸਦਾ ਕਿਸੇ ਨਾਲ ਦਿਖਾ ਨਹੀਂ ਸਕਦਾ, ਮੈਨੂੰ ਲੱਗੀ ਹੈ ਤੇ ਮੈਨੂੰ ਪਤਾ। ਇਸੇ ਤਰ੍ਹਾਂ ਪਿਆਸ ਹੈ, ਇਸੇ ਤਰ੍ਹਾਂ ਦਰਦ ਹੈ, ਮਨੁੱਖ ਦੇ ਸਰੀਰ ਵਿੱਚ ਦਰਦ ਦਿਖਾਇਆ ਨਹੀਂ ਜਾ ਸਕਦਾ, ਤੇ ਪਾਤਸ਼ਾਹ ਜੀ ਨੇ ਗਵਾਹੀ ਦਿੱਤੀ ਹੈ, ਸੋ ਕਤ ਜਾਣੈ ਪੀਰ ਭਰਾਈ ਜਾ ਕੇ ਹਿਰਦੇ ਦਰਦ ਨਾ ਪਾਈ। ਇਹ ਤਾਂ ਉਹਨੂੰ ਹੀ ਪਤਾ ਹੈ, ਜਿਸ ਤਨ ਲਾਗੇ ਸੋ ਤਨ ਜਾਣੈ ਆਵਰ ਕੋ ਜਾਣੈ ਕੋ ਪੀਰ ਭਰਈਆ। ਦੂਜੇ ਦੀ ਪੀੜ ਨੂੰ ਕੌਣ ਸਮਝ ਲੂ, ਜਿਹਦੇ ਦਰਦ ਹੋ ਰਿਹਾ ਇਹ ਉਹਨੂੰ ਹੀ ਪਤਾ ਹੈ। ਤੇ ਇਸੇ ਤਰ੍ਹਾਂ ਜਿਹੜਾ ਅਕਾਲ ਪੁਰਖ ਪਰਮਾਤਮਾ, ਉਹ ਮੰਨਣ ਤੇ ਖੜਾ, ਦਿਸਦਾ ਨਹੀਂ, ਅਣ ਦਿਸਦੇ ਨੂੰ ਮੰਨਣਾ ਬਹੁਤ ਵੱਡੀ ਗੱਲ ਹੈ ਨਾ। ਤਾਂ ਕਿਹਾ ਗੁਰੂ ਨਾਨਕ ਮਹਾਰਾਜ ਨੇ, ਮੰਨੇ ਕੀ ਗਤ ਕਹੀ ਨਾ ਜਾਏ। ਜਿਨ੍ਹਾਂ ਨੇ ਮੰਨ ਲਿਆ ਮੈਂ ਉਹਨਾਂ ਬਾਰੇ ਕਹਿ ਨਹੀਂ ਸਕਦਾ। ਮੰਨਣਾ ਹੁੰਦਾ ਤਿੰਨ ਤਰ੍ਹਾਂ ਦਾ, ਇੱਕ ਹੁੰਦਾ ਦ੍ਰਿਸ਼ਟਾ ਦੱਤ, ਜਿਹੜਾ ਸਾਹਮਣੇ ਪਿਆ, ਮੈਂ ਤੁਹਾਨੂੰ ਕਹਾਂ ਵੀ ਆਹ ਸਾਹਮਣੇ ਥੰਮਲਾ ਜਾਂ ਆਹ ਬਾਕਸ ਪਿਆ, ਆਹ ਹਾਰਮੋਨੀਅਮ ਪਿਆ, ਮੰਨਣ ਵਿੱਚ ਆ ਰਿਹਾ, ਦਿਸ ਰਿਹਾ ਤੇ ਮੰਨ ਰਿਹਾ। ਇੱਕ ਹੁੰਦਾ ਸੰਸਕਾਰ ਦੱਤ, ਬੱਚੇ ਨੂੰ ਮਾਤਾ ਪਿਤਾ ਸੰਸਕਾਰ ਦਿੰਦੇ ਨੇ ਵੀ ਤੇਰਾ ਦਾਦਾ ਤੇਰਾ ਪੜਦਾਦਾ ਜਾਂ ਦਾਦੀ ਪੜਦਾਦੀ ਉਹਨਾਂ ਬਾਰੇ ਦੱਸਦੇ ਨੇ, ਸੰਸਕਾਰ ਦੱਤ, ਤੇ ਬੱਚਾ ਮੰਨ ਰਿਹਾ। ਇੱਕ ਹੁੰਦਾ ਅਦ੍ਰਿਸ਼ਟਾ ਦੱਤ, ਦਿਸਦਾ ਕੁਝ ਨਹੀਂ ਪਰ ਮੰਨਣਾ, ਦਿਸਦਾ ਨਹੀਂ ਪਰ ਮੰਨਣਾ। ਧਰਮ ਦੀ ਦੁਨੀਆ ਇੱਥੋਂ ਸ਼ੁਰੂ ਹੁੰਦੀ ਹੈ, ਇਹ ਸ਼ੁਰੂਆਤੀ ਪਹਿਲਾ ਕਦਮ ਹੈ ਵੀ ਦਿਸਦਾ ਨਹੀਂ ਪਰ ਉਹਨੂੰ ਮੰਨ ਕੇ ਤੁਰਨਾ। ਪਰ ਜਦੋਂ ਕੋਈ ਨਾਮ ਬਾਣੀ ਦਾ ਅਭਿਆਸ ਕਰਦਾ ਨਾ, ਤਾਂ ਇੱਕ ਦਿਨ ਕਹਿ ਦਿੰਦਾ ਵੀ ਜਿੱਧਰ ਜਿੱਧਰ ਮੈਂ ਵੇਖਦਾ ਤੇ ਉਹੀ ਦਿਸਦਾ, ਜਹਿ ਜਹਿ ਪੇਖੋ ਤਹਿ ਹਜੂਰ ਦੂਰ ਕਤ ਹੋ ਨਾ ਜਾਈ, ਰਵ ਰਹਿਆ ਸਰਵਤਰ ਮੈਂ ਮਨ ਸਦਾ ਧਿਆਈ। ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ, ਆਤਮ ਪਸਾਰਾ ਕਰਨਹਾਰਾ ਪ੍ਰਭ ਬਿਨਾ ਨਹੀਂ ਜਾਣੀਐ, ਦੁਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗ ਵਿਭੂਤੇ। ਤੇ ਆਹੀ ਕਿਹਾ ਸੀ ਨਾ ਸਾਈ ਮੀਆਂ ਮੀਰ ਨੂੰ ਗੁਰੂ ਅਰਜਨ ਮਹਾਰਾਜ ਨੇ। ਸਾਈ ਕਹਿੰਦਾ ਪਾਤਸ਼ਾਹ ਵੀ ਤੁਹਾਡੇ ਨਾਲ ਹੁਣ ਕੋਈ ਨਹੀਂ, ਪਰ ਉਹ ਵੀ ਸਮਾਂ ਸੀ ਜਦੋਂ ਹਰਿਮੰਦਰ ਵਿੱਚ ਬਹਿ ਕੇ ਸਰੰਦਾ ਲੈ ਕੇ ਕੀਰਤਨ ਕਰਦੇ ਸੀ, ਹੁਣ ਕੱਲੇ ਤਵੀ ਤੇ ਬੈਠੇ ਹੋ, ਤੱਤੀ ਤਵੀ ਤੇ ਕੱਲਿਆਂ ਨੇ ਚੌਂਕੜਾ ਲਾ ਲਿਆ। ਕਹਿੰਦੇ ਸਾਈ ਜੀ ਹੁਣ ਵੀ ਉਹ ਮੇਰੇ ਨਾਲ ਹੈ ਪਰ ਤੁਹਾਨੂੰ ਨਹੀਂ ਦਿਸਦਾ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਉਹ ਅਕਾਲ ਪੁਰਖ ਪਰਮਾਤਮਾ ਮੇਰੇ ਨਾਲ ਹੈ। ਤਾਂ ਉਹਨੂੰ ਮੰਨ ਕੇ ਤੁਰਨਾ ਜੋ ਨਹੀਂ ਦਿਸਦਾ, ਸੁਣਨਾ ਤੇ ਫਿਰ ਮੰਨਣਾ। ਅੱਗੇ ਫਿਰ ਅਕਾਲ ਪੁਰਖ ਪਰਮਾਤਮਾ ਦੇ ਅਮੁੱਲ ਗੁਣਾਂ ਦੀ ਵਿਚਾਰ ਹੈ ਜਪ ਜੀ ਵਿੱਚ, ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਅਮੁੱਲ ਆਵ ਹੈ, ਅਮੁੱਲ ਲੈ ਜਾਹੇ, ਅਮੁੱਲ ਭਾਏ, ਅਮੁੱਲਾ ਸਮਾਹੇ। ਅਕਾਲ ਪੁਰਖ ਪਰਮਾਤਮਾ ਵੀ ਅਮੁੱਲ, ਤੇ ਜਿਹੜੇ ਸਾਡੇ ਸਵਾਸ ਨੇ ਨਾ, ਆ ਸਵਾਸ ਪਾਈ ਵਾਹਿਗੁਰੂ ਜੀ ਨੇ, ਇਹ ਵੀ ਅਮੁੱਲ, ਇੱਕ ਇੱਕ ਸਵਾਸ ਇੰਨਾ ਕੀਮਤੀ ਹੈ, ਪੂਰੀ ਦੁਨੀਆ ਦੀ ਮਾਇਆ ਇਕੱਠੀ ਕਰਕੇ ਕੋਈ ਇੱਕ ਸਵਾਸ ਖਰੀਦ ਨਹੀਂ ਸਕਦਾ। ਤੇ ਜਿਹੜਾ ਵਾਹਿਗੁਰੂ ਜੀ ਦਾ ਨਾਮ ਹੈ ਉਹ ਵੀ ਅਮੁੱਲ, ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਜੇ ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਅਮੁੱਲਕ ਹੈ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਉਹਨੂੰ ਮਿਲਣਾ ਨਾ, ਤਾਂ ਫਿਰ ਕੀਮਤੀ ਅਮੁੱਲ ਸਵਾਸਾਂ ਨਾਲ ਵਾਹਿਗੁਰੂ ਜੀ ਦੇ ਅਮੁੱਲ ਨਾਮ ਨਾਲ ਜੁੜ ਜਾ। ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ। ਅੱਗੇ ਚੱਲ, ਅੱਗੇ ਜਾ ਕੇ ਫਿਰ ਸਤਿਗੁਰੂ ਜੀ ਨੇ पांच खंड कहे ने, धर्म खंड, फिर अगे ज्ञान खंड, कर्म खंड, शर्म खंड, सच खंड। अगलिया तुकां विच जाके कहता सिखा रब नूं मिलन वास्ते चलिया अपने जीवन नूं घड़ पहला चंगी तरह। तिथै घड़ीए सुरत मत मन बुद्ध, तिथै घड़ीए सुरां सिद्धां की सुध। ते घड़ना किवें है, घड़ीए शब्द सची टकसाल। टकसाल किनू कहिंदे ने, जिथे सिक्के घड़े जांदे ने। अपने जीवन नूं घड़ना, क्योंकि घड़ी हुई हर एक चीज का मुल पैंदा है। जिहड़े वस्त्र आपां पाया ना, कदे थाना दे रूप विच शॉप दे अंदर पाए सी, पर एक किसे कलाकार दे हाथ विच आ गए, उन्हें चंगी तरह इन्हां नूं घड़िया, कैंची नाल कटिया, पहला नाप के फिर इन्हां नूं सीन पाई है, सिलाई कीता, फिर किते जाके ये जिहड़े कपड़े वस्त्र किसे दे तन दा नंगेज ढकदे ने, ते जिहड़ी लकड़ है हुण आ पीड़ा साहब है जिथे सतगुर का प्रकाश होया, धन साहब श्री गुरु ग्रंथ साहब महाराज जी का है, तो एक लकड़ सी ना पहला, कौन पुछदा सी, पर जदों घड़ी गई हुण आपां की कहना, पीड़ा साहिब। कला पीड़ा नहीं कहिंदे, क्योंकि साहिब की सेवा विच है ना, मालिक की सेवा विच है। ते सिख भावना विच आके, शरदा विच आके, प्यार की दुनिया विच आके की कहिंदा, पीड़ा साहिब। क्यों जी? क्योंकि घड़ी गई लकड़, लकड़ घड़ी गई, घड़ी लकड़ का मुल पै गया, घड़े कपड़े का मुल पै गया। इसे तरह सिखा, जे तू अपना जीवन घड़ लवे, तिथै घड़ी है सुरत मत मन बुद्ध। अपने मन नूं घड़ना, मन की है, ख्यालां दा समूह है, जो विचार आ रहे ने यही है ना मन, होर कोई मन दिखा नहीं सकता। मन की है, ख्यालां दा समूह, इहनूं घड़ना। तिथै घड़ी है सुरत मत मन बुद्ध, सुरत बुद्ध नूं घड़ लेना ते अपना अहंकार खत्म करना। ते जदों सिख फिर अगली बाणी दा जाप करदा है, जो अमृत दियां बाणियां ने, जदों कलगीधर पातशाह ने बख्शिशां कीतियां, उह है जाप साहिब। जाप साहिब दे मुढ़ विच भी परमात्मा दा स्वरूप कथन कीता, चक्कर चिहन अर वर्ण जात अर पात नहिन जिहे, रूप रंग अर रेख भेख को कह न सकत किहे, अचल मूर्त अनुभव प्रकाश अमितोज कही जय, कोट इंद्र इंद्राण साहे सहान गनीजय, तिर पावन निहीप सुर नर असुर नेत नेत बन त्रिन कहत, तो सर्व नाम कथै कवन कर्म नाम वर्णत सुमत। ते अगे फिर जेड़ी सिख दी मंजिल है ना परमात्मा नू मिलना, वह परमात्मा दे नाम ने, जाप साहब विच किरतम नाम ने, बार बार उहदे नामां दा गुरु महाराज ने जिक्र कीता। जेड़े परमात्मा नू मिलन वास्ते चलिया उहनू भुलना जाई, बार बार कथन है जाप साहब दे विच। ते जेड़ी अगली बाणी है वह है तो प्रसाद सवैये, उहदे विच की है, जदों सिख ने पहला सुनिया जपजी साहब विच चार पौड़ियां सुनन दियां, फिर मन लिया, फिर अमुल गुणा नाल जुड़ गया, फिर अपने जीवन नूं घड़ लिया, फिर परमात्मा दे गुणा दा ही वख्यान कर रहा, गुणा नूं ही जपी जा रहा, उहदा बार बार रटन कर रहा। ते हुण की होया, जीवन दे विच जिहड़े कर्म कांड सी ना, कर्म कांड उह छुट गए। सवैयां दी बाणी विच की है, कर्म कांडां दा खंडन है ते परमात्मा दे प्रेम विच जोड़ दिता सिख नूं। कहां भयो जो दो लोचन मूंद कै बैठ रहे हो, बक ध्यान लगायो, नहत फिरियो लिए सात समुंदरन लोक गयो, पर लोक गवायो, वास कियो बखियान सो बैठ कै ऐसे है सो वैस बतायो, साच कहो सुन लेहो सवै जिन प्रेम कियो तिन ही प्रपायो। पर जेडे कर्म कांडा विच फसे हुए सी, सरावग शुद्ध समूह सुधान के देख फिरियो कर योग जती के, सूर सरार्दन शुद्ध सुधातक संत समूह अनेक मति के, सारे ही देश को देख रहे हो मत को ना देखत प्राण पति के, श्री साहब की भाई कृपा हो ते एक रति बिन एक रति के, जेडे उदे प्रेम विच नहीं रंगे भावे वह अपने आप नू कुछ मर्जी कहाउण, उहनां दी वाहिगुरु जी दे घर विच एक रति एक कौडी भी कीमत नहीं है। और जेडे संसार दे पदार्थां विच रंग के उहनू भुल गए, क्योंकि प्रेम है ना, रंग किसी भी चीज का चढ़ सकता, ते जिन्हां नू संसार दे पदार्थां दा रंग चढ़िया उहनां बारे भी चानणा पाता कलगीधर ने, माते मतंग ਜਰੇ ਜਰ ਸੰਗ ਅਨੂਪ ਉਤੰਗ ਸਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭਜਾਣ ਕੇ ਭੂਪ ਭਲੀ ਵੇ ਦਨਿਆਵਤ ਸੀਸ ਨਾ ਜਾਤ ਵਿਚਾਰੇ ਇਹ ਤੇ ਭਏ ਤੋਂ ਕਾਹੈ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਈ ਪਧਾਰੇ। ਇਸ ਲਈ ਕਰਮ ਕਾਂਡਾਂ ਨੂੰ ਛੱਡ ਕੇ ਸੰਸਾਰ ਦੀ ਪਕੜ ਵਿਚੋਂ ਸੰਸਾਰ ਦੀ ਪਦਾਰਥਮਈ ਪਕੜ ਵਿਚੋਂ ਉਪਰ ਉੱਠ ਕੇ ਆਪਣੀ ਸੁਰਤ ਵਿਚ ਆਪਣੇ ਦਿਲ ਵਿਚ ਉਹ ਅਕਾਲ ਪੁਰਖ ਪਰਮਾਤਮਾ ਦਾ ਪ੍ਰੇਮ ਪੈਦਾ ਕਰਨਾ। ਤੇ ਅਗਲੀ ਜਿਹੜੀ ਬਾਣੀ ਹੈ ਨਾ ਉਹ ਹੈ ਚੌਪਈ ਸਾਹਿਬ। ਉਹਦੇ ਵਿਚ ਕੀ ਹੈ, ਐ ਪਰਮਾਤਮਾ ਮੈਂ ਤੈਨੂੰ ਮਿਲਣ ਵਾਸਤੇ ਚੱਲਿਆ। ਇਹ ਕੋਈ ਦਾਅਵੇ ਦਾ ਮਾਰਗ ਨਹੀਂ ਹੈ, ਧਿਆਨ ਦਿਓ ਬੇਨਤੀ ਵੱਲ। ਜਿਹੜੀ ਸਿੱਖੀ ਹੈ ਨਾ ਇਹ ਦਾਅਵੇ ਦਾ ਮਾਰਗ ਨਹੀਂ, ਇੱਥੇ ਤਾਂ ਪੈਰ ਪੈਰ ਤੇ ਅਰਦਾਸ ਹੈ, ਹਰ ਵਕਤ ਅਰਦਾਸ ਹੈ, ਮਾਲਕ ਜੀ ਮੇਰੇ ਤੇ ਕਿਰਪਾ ਕਰੀ ਮੈਂ ਡੋਲ ਨਾ ਜਾਵਾਂ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਵੈ ਤੁਮ ਘਾਵ ਹੋ ਆਪ ਹਾਥ ਦੈ ਮੋਹੇ ਬਚਾਵ ਹੋ। ਪਾਤਸ਼ਾਹ ਜੀ ਮੈਨੂੰ ਬਾਹਰੋਂ ਵੀ ਇਹ ਦੁਸ਼ਮਣਾਂ ਤੋਂ ਬਚਾ, ਜਿਹੜੇ ਪੰਜ ਅੰਦਰ ਬੈਠੇ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਜਿਨ ਮਿਲ ਮਾਰੇ ਪੰਜ ਸੂਰ ਵੀਰ ਐਸੋ ਕੌਣ ਬਲੀ ਰਹੇ। ਇੱਕ ਇੱਕ ਬੜਾ ਬਲਵਾਨ ਹੈ, ਇਹਨਾਂ ਤੋਂ ਬਚਾਉਣ ਵਾਲਾ ਤੂੰ ਹੈ, ਕਿਰਪਾ ਕਰ ਮੇਰੇ ਸਿਰ ਦੇ ਉੱਪਰ ਮੇਰਾ ਭਰਿਆ ਹੱਥ ਰੱਖ ਕੇ ਇਹਨਾਂ ਤੋਂ ਮੈਨੂੰ ਬਚਾ ਲਾ। ਚੌਪਈ ਸਾਹਿਬ ਦੇ ਵਿੱਚ ਅਰਦਾਸ ਬੇਨਤੀ ਹੈ, ਰੱਖਿਆ ਵਾਰੇ ਉਹ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਜੋਦੜੀ ਹੈ। ਤੇ ਅੱਗੇ ਆ ਫਿਰ ਆਨੰਦ ਸਾਹਿਬ ਦੀ ਬਾਣੀ, ਸਿੱਖ ਆਨੰਦਪੁਰ ਦਾ ਵਾਸੀ ਕਿਵੇਂ ਬਣਦਾ, ਇਹ ਪ੍ਰਕਿਰਿਆ ਪੰਜ ਬਾਣੀਆਂ ਦੇ ਵਿੱਚ ਹੈ। ਤਾਂ ਸ਼ੁਰੂ ਵਿੱਚ ਹੀ ਮਹਾਰਾਜ ਨੇ ਕਹਿ ਦਿੱਤਾ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਕਿਹਨਾਂ ਨੂੰ ਮਿਲਦਾ, ਆਨੰਦ ਦੀ ਅਵਸਥਾ ਤੇ ਕੌਣ ਜਾਂਦਾ, ਜਿਨ੍ਹਾਂ ਨੂੰ ਸਤਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਕਿਉਂਕਿ ਸਤਿਗੁਰੂ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਉਹ ਆਪ ਆਨੰਦ ਸਰੂਪ ਹੈ ਤੇ ਸਿੱਖ ਦੇ ਜੀਵਨ ਵਿੱਚ ਆਨੰਦ ਪੈਦਾ ਕਰ ਦਿੰਦਾ। ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀ ਹੈ। ਗੁਰੂ ਆਪ ਵੀ ਆਨੰਦ ਸਰੂਪ ਹੈ ਤੇ ਸਿੱਖ ਨੂੰ ਵੀ ਆਨੰਦ ਦਿੰਦਾ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਤੇ ਅੱਗੇ ਜਾ ਕੇ ਜਦੋਂ ਪੌੜੀ ਪੜੋਗੇ ਨਾ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ। ਗੁਰੂ ਨੇ ਕਿਰਪਾ ਕਰਕੇ ਅੰਦਰੋਂ ਵੱਡੇ ਵੱਡੇ ਬੱਜਰ ਪਾਪਾਂ ਨੂੰ ਕੱਢ ਦਿੱਤਾ ਤੇ ਗਿਆਨ ਦਾ ਚਾਨਣਾ ਕਰ ਦਿੱਤਾ। ਤੇ ਜਦੋਂ ਹੋ ਗਿਆ ਨਾ ਫਿਰ ਸਿੱਖ ਜਾ ਕੇ ਅਖੀਰ ਵਿਚ ਕਹਿੰਦਾ ਆਨੰਦ ਸੁਣੋ ਵੱਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤ ਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਜ ਤੂਰੇ। ਆਨੰਦਪੁਰ ਦੀ ਅਵਸਥਾ ਤੱਕ ਪਹੁੰਚ ਗਿਆ ਸਿੱਖ, ਪਰ ਪਹਿਲਾਂ ਜਪਜੀ ਸਾਹਿਬ ਸੁਣਨਾ ਮੰਨਣਾ ਅਮੁੱਲ ਗੁਣਾਂ ਨਾਲ ਜੁੜਨਾ ਆਪਣੀ ਸੁਰਤ ਨੂੰ ਮਨ ਨੂੰ ਬੁੱਧ ਨੂੰ ਅਹੰਕਾਰ ਨੂੰ ਘੜਨਾ ਜਾਪ ਸਾਹਿਬ ਦੀ ਬਾਣੀ ਵਾਰ ਵਾਰ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਰਟਣਾ ਜਪੀ ਜਾਣਾ ਜਪੀ ਜਾਣਾ ਫਿਰ ਸਵਈਆਂ ਦੀ ਬਾਣੀ ਕਰਮ ਕਾਂਡਾਂ ਦਾ ਤਿਆਗ ਕਰਨਾ ਇਹ ਸੰਸਾਰ ਦੀ ਪਦਾਰਥ ਵਿੱਚੋਂ ਪਕੜ ਵਿੱਚੋਂ ਸੁਰਤ ਨੂੰ ਬਾਹਰ ਕੱਢਣਾ ਫਿਰ ਚੌਪਈ ਸਾਹਿਬ ਦੀ ਬਾਣੀ ਹਰ ਵਕਤ ਉਹਦੇ ਅੱਗੇ ਜੋਦੜੀ ਕਰਨੀ ਅਰਦਾਸ ਕਰਨੀ ਵਾਹਿਗੁਰੂ ਜੀ ਮੇਰੇ ਸਿਰ ਤੇ ਹੱਥ ਰੱਖ ਕੇ ਮੇਰੀ ਰੱਖਿਆ ਕਰ ਕਿਤੇ ਮੈਂ ਡੋਲ ਨਾ ਜਾਵਾਂ। ਤੇ ਫਿਰ ਜਦੋਂ ਇਹ ਚਾਰ ਬਾਣੀਆਂ ਪੜ੍ਹ ਕੇ ਸਿੱਖ ਆਨੰਦ ਦੀ ਬਾਣੀ ਪੜ੍ਹਦਾ ਤੇ ਉੱਥੇ ਜਾ ਕੇ ਕਹਿੰਦਾ ਵੀ ਮੈਨੂੰ ਗੁਰੂ ਮਿਲ ਗਿਆ, ਹੁਣ ਮੈਂ ਆਨੰਦ ਦੀ ਅਵਸਥਾ ਤੱਕ ਆ ਗਿਆ। ਤੇ ਜੋ ਸਤਿਗੁਰੂ ਜੀ ਨੇ ਪ੍ਰਕਿਰਿਆ ਉਸ ਦਿਨ ਕੀਤੀ ਤੇ ਸਿੱਖ ਨੂੰ ਇਹ ਨੇਮ ਜ਼ਰੂਰੀ ਕਰਤਾ ਵੀ ਸਿੱਖਾ ਮੈਂ ਅੱਜ ਇਹ ਬਾਣੀਆਂ ਪੜ੍ਹੀਆਂ ਪਰ ਜੇ ਤੂੰ ਆਪਣੇ ਅੰਦਰ ਹਰ ਰੋਜ਼ ਇਹ ਅੰਮ੍ਰਿਤ ਤਿਆਰ ਕਰਨਾ, ਹਰ ਰੋਜ਼ ਇਹ ਪੰਜ ਬਾਣੀਆਂ ਦਾ ਪਾਠ ਕਰਨਾ, ਹਰ ਰੋਜ਼ ਆ ਬੇਨਤੀ ਕਰਕੇ ਦਾਸ ਸਮਾਪਤੀ ਕਰੇ। ਪੁਰਾਣੇ ਸਮੇਂ ਹੁੰਦੇ ਸੀ ਖੂਹਾਂ ਤੋਂ ਲੋਕ ਪਾਣੀ ਭਰਨ ਵਾਸਤੇ ਜਾਂਦੇ, ਉੱਥੇ ਬਾਲਟੀਆਂ ਪਈਆਂ ਹੋਣੀਆਂ ਤੇ ਰੱਸੀ ਬੰਨੀ ਹੋਣੀ ਕੂੰਡੇ ਨਾਲ ਤੇ ਜਿਹੜੀ ਕੁੰਡੀ ਹੁੰਦੀ ਸੀ ਬਾਲਟੀ ਦੇ ਕੁੰਡੇ ਚ ਪਾ ਕੇ ਬਾਲਟੀ ਹੇਠਾਂ ਲਮਕਾ ਦੇਣੀ ਤੇ ਫਿਰ ਕੁੰਡੀ ਖਿੱਚਣੀ ਤੇ ਕਈ ਵਾਰ ਕੀ ਹੋਣਾ ਵੀ ਕੁੰਡੀ ਨਿਕਲ ਜਾਣੀ ਬਾਲਟੀ ਦੇ ਕੁੰਡੇ ਵਿੱਚੋਂ ਤੇ ਬਾਲਟੀ ਰਹਿ ਜਾਣੀ ਖੂਹ ਚ ਤੇ ਜਿਹੜੇ ਪਿੱਛੇ ਖੜੇ